ਜਦੋਂ ਹੁਣ ਸਾਧ ਸੰਗਤ ਮਾਇਆ ਵਿੱਚ ਮੋਹ ਮਾਇਆ ਵਿੱਚ ਐਸਾ ਫਸਿਆ ਮਰਦਾ ਹੋਇਆ ਕਰੇਗਾ ਹਾਏ ਮੇਰੇ ਬੱਚੇ ਸੱਦੋ ਮੇਰੀ ਧੀ ਨੂੰ ਸੱਦੋ ਮੇਰੇ ਮੁੰਡੇ ਨੂੰ ਦੁਨੀਆਂ ਦੇ ਲੋਕ ਫਿਰ ਆਲੇ ਦੁਆਲੇ ਬੈਠੇ ਕਹਿਣਗੇ ਨਹੀਂ 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 ਬੱਚਿਆਂ ਨੂੰ ਯਾਦ ਨਾ ਕਰ ਮਰਨ ਵੇਲੇ ਵਾਹਿਗੁਰੂ ਦਾ ਨਾਂ ਲੈ ਆਖੋ ਸਤਨਾਮ ਜਦੋਂ ਸਾਰਾ ਜੀਵਨ ਤੇ ਉਹਨੂੰ ਇੱਧਰਲੇ ਪਾਸੇ ਲਾਤਾ ਹੁਣ ਆਖਣਗੇ ਵਾਹਿਗੁਰੂ ਕਰ ਲੈ ਕਿਵੇਂ ਕਰੇਗਾ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਘਰ ਲੱਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਿੱਛੋਂ ਤਾਈ ਹੈ ਕਹਿੰਦੇ ਘਰ ਨੂੰ ਅੱਗ ਲੱਗੀ ਹੈ ਹੁਣ ਤੂੰ ਖੂਹ ਪੱਟਣਾ ਵੀ ਮੈਂ ਖੂਹ ਪੱਟਾਂਗਾ ਪਾਣੀ ਕੱਢਾਂਗਾ ਫਿਰ ਅੱਗ ਬੁਝਾਵਾਂਗਾ ਕਹਿੰਦੇ ਕਮਲਿਆ ਫਿਰ ਨਹੀਂ ਅੱਗ ਬੁਝਣੀ ਪਹਿਲਾਂ ਹੀ ਤਿਆਰੀ ਰੱਖ ਟਾਈਮ ਤੇ ਖੂਹ ਥੋੜਾ ਪੱਟਿਆ ਜਾਏਗਾ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਦਮ ਜੈਤ ਪਦਵੀ ਨਾ ਪਾਈਏ ਕਹਿੰਦੇ ਦੁਸ਼ਮਣ ਚੜ ਕੇ ਆ ਗਿਆ ਕਹਿੰਦਾ ਰੁਕ ਜਾਓ ਕਿਉਂ ਕਹਿੰਦਾ ਮੈਂ ਸ਼ਸਤਰ ਵਿਦਿਆ ਸਿੱਖਾਂ ਵਾਂ ਮੈਂ ਆ ਕੇ ਤੁਹਾਡੇ ਨਾਲ ਮੁਕਾਬਲਾ ਕਰਦਾ ਕਹਿੰਦੇ ਇੱਦਾਂ ਹੋ ਸਕਦਾ ਦੁਸ਼ਮਣ ਤੇ ਚੜ ਕੇ ਆਏ ਆ ਹੁਣ ਸ਼ਸਤਰ ਸਿੱਖਦਾ ਫਿਰਦਾ ਜੈਸੇ ਨਿਸ ਸੋਵਤ ਸੰਘਾਤੀ ਚਲੇ ਜਾਤ ਪਾਛੇ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ ਜੇ ਗਏ ਹੋਈਏ ਯਾਤਰਾ ਤੇ ਬੇਭੇਤਾ ਰਾਹ ਹੋਵੇ ਸਾਰੇ ਸਵੇਰੇ ਉੱਠ ਕੇ ਚਲੇ ਜਾਣ ਰਹਿ ਜਾਈਏ ਸੁੱਤੇ ਜਦੋਂ ਜਾਗ ਆਏ ਤੇ ਕਹਿੰਦੇ ਫਿਰ ਕਿਹੜੇ ਪਾਸੇ ਪਾਛੇ ਭੌਰ ਭਏ ਰਹਿ ਗਿਆ ਪਿੱਛੇ ਕੱਲਾ ਭਾਰ ਬਾਂਧ ਸਮਾਨ ਚੁੱਕ ਕੇ ਚੱਲੇ ਕੱਤ ਜਾਈਏ ਕਿਹੜੇ ਪਾਸੇ ਜਾਏਗਾ ਪਹਿਲਾਂ ਹੀ ਤਿਆਰੀ ਰੱਖ ਹਿੰਮਤ ਕਰ ਵੇਲੇ ਨਾਲ ਉੱਠ ਤੇ ਲਾਸਟ ਪੰਕਤੀ ਵਿੱਚ ਕਹਿੰਦੇ ਨੇ ਤੈਸੇ ਮਾਇਆ ਧੰਦ ਅੰਧ ਅਬਦ ਬਿਹਾਏ ਜਾਏ ਮਾਇਆ ਦਿਆਂ ਧੰਦਿਆਂ ਚ ਲੰਘ ਕੇ ਜੇ ਮਾਇਆ ਦਿਆਂ ਧੰਦਿਆਂ ਚ ਫਸ ਕੇ ਜੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ ਅੰਤ ਵੇਲੇ ਕਿਵੇਂ ਰੱਬ ਨਾਲ ਲਿਵ ਲੱਗ ਜਾਏਗੀ ਇਸ ਕਰਕੇ ਭਾਈ ਥੋੜਾ ਥੋੜਾ ਪਹਿਲਾਂ ਹੀ ਸੁਭਾਅ ਬਣਾਓ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਹੁਣ ਮੌਜਾਂ ਕਰੋ ਖਾਓ ਪੀਓ ਜਿਵੇਂ ਚੱਲਦਾ ਚੱਲਣ ਦਿਓ ਬਾਅਦ ਚ ਆਪਾਂ ਮਾਲਾ ਫੜ ਲੈਣੀ ਬੁੱਢੇ ਹੋ ਕੇ ਨਾਮ ਜਪਾਂਗੇ ਪਰ ਜੇ ਸਾਰੇ ਜੀਵਨ ਵਿੱਚ ਜਪਣ ਦਾ ਸੁਭਾਅ ਨਹੀਂ ਨਾ ਪਿਆ ਜੇ ਮਰਦੇ ਹੋਵਾਂਗੇ ਤੇ ਮਰਦੇ ਹੋਏ ਸ਼ਰਾਬੀ ਨੂੰ ਆਖੋ ਵਾਹਿਗੁਰੂ ਕਹੋ ਆਖੇਗਾ ਨਹੀਂ ਪਊਆ ਤੁਸੀਂ ਆਖੋ ਵਾਹਿਗੁਰੂ ਉਹ ਕਹੇਗਾ ਨਹੀਂ ਮੁਰਗਾ ਉਹ ਲੋਕ ਕਿੱਥੇ ਇਸ ਪਾਸੇ ਲੱਗ ਜਾਣਗੇ ਪਹਿਲਾਂ ਹੀ ਆਪਣਾ ਸੁਭਾਅ ਇਦਾਂ ਦਾ ਬਣਾਉਣਾ ਚਾਹੀਦਾ ਅਬ ਨਾ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ ਜਦੋਂ ਅੰਤ ਸਮਾਂ ਆ ਜਾਏ ਜਦੋਂ ਕਾਲ ਸਿਰ ਤੇ ਹੋਵੇ ਫਿਰ ਕਹਿੰਦੇ ਜਪਿਆ ਨਹੀਂ ਜਾਣਾ ਪਹਿਲਾਂ ਹੀ ਤਿਆਰੀ ਰੱਖੋ ਤੇਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ
ਸਾਡਾ ਭਰੋਸਾ ਕੋਈ ਨਾ
ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀ ਮੱਥ ਕੇ ਜਪੈ ਸਹਵਾਵੇ ਖਿਨਾਵ ਰਾਮ। ਕੀ ਪਤਾ ਜਿਹੜਾ ਸਵਾਸ ਅੰਦਰ ਗਿਆ ਉਹਨੇ ਵੀ ਬਾਹਰ ਮੁੜ ਕੇ ਆਉਣਾ ਕਿ ਨਹੀਂ ਆਉਣਾ, ਬੜੀਆਂ ਲੰਮੀਆਂ ਅੱਸਾਂ ਲਾਈ ਬੈਠੇ, ਅਜੇ ਬੜਾ ਟਾਈਮ ਹੈ, ਬੜਾ ਸਮਾਂ। ਪਰਿਵਾਰ ਵਾਲੇ ਕਹਿੰਦੇ ਨੇ ਅਸੀਂ ਲੈ ਕੇ ਜਾਣਾ, ਮਹਾਰਾਜ ਕਹਿੰਦੇ ਜੇ ਦੀ ਇੱਛਾ ਤੇ ਰਹਿਣ ਦਿਓ। ਸਤਿਬਚਨ ਮਹਾਰਾਜ ਰਹਿ ਕੇ ਸੇਵਾ ਕੀਤੀ, ਦਿਨ ਰਾਤ ਸੇਵਾ ਕੀਤੀ, ਨਾਮ ਦਾ ਰੰਗ ਚੜ ਗਿਆ, ਜੋਗਾ ਸਿੰਘ ਬਣ ਗਿਆ, ਅੰਮ੍ਰਿਤ ਦੀ ਦਾਤ ਮਿਲ ਗਈ, ਜਵਾਨ ਹੋਇਆ। ਮਾਤਾ ਪਿਤਾ ਨੂੰ ਰੀਝ ਹੁੰਦੀ ਆਪਣੇ ਪੁੱਤਰ ਦਾ ਵਿਆਹ ਕਰੀਏ, ਉਹਨਾਂ ਨੇ ਭਾਈ ਜੋਗੇ ਦੀ ਵੀ ਸ਼ਾਦੀ ਰੱਖੀ। ਵਿਚਾਰ ਹੋਇਆ ਮਨ ਵਿੱਚ, ਮਹਾਰਾਜ ਕੋਲ ਆਏ, ਕਹਿੰਦੇ ਮਹਾਰਾਜ ਜੋਗੇ ਦਾ ਵਿਆਹ ਕਰਨਾ ਹੈ, ਲੈ ਜਾਈਏ। ਸੱਚੇ ਪਾਤਸ਼ਾਹ ਕਹਿੰਦੇ ਨੇ ਲੈ ਜਾਓ, ਲਿਆਓ ਜੋਗੇ ਨੂੰ ਬੁਲਾਓ। ਜੋਗਿਆ ਤੇਰੇ ਪਰਿਵਾਰ ਵਾਲੇ ਆਏ ਨੇ, ਕਹਿੰਦੇ ਨੇ ਤੇਰਾ ਵਿਆਹ ਕਰਨਾ ਹੈ, ਲੈ ਹੁਣ ਯਾਦ ਰੱਖੀ ਭਾਈ ਸਾਡੇ ਕੋਲ ਰਿਹਾ ਤੇ ਰੰਗ ਚੜਿਆ ਰਹਿਣਾ ਚਾਹੀਦਾ। ਸਤਿਬਚਨ ਮਹਾਰਾਜ ਵਿਆਹ ਹੋ ਜਾਏਗਾ, ਥੋੜੇ ਚਿਰ ਬਾਅਦ ਆ ਜਾਏ। ਸਤਿਬਚਨ ਮਹਾਰਾਜ ਨੂੰ ਨਮਸਕਾਰ ਕਰਕੇ ਚਲਿਆ ਗਿਆ। ਉਧਰ ਭਾਈ ਜੋਗੇ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੋਚਦੇ ਨੇ, ਭਾਈ ਜੋਗੇ ਨੇ ਆਖਿਆ ਸੀ ਮੈਂ ਤੁਹਾਡੇ ਜੋਗਾ, ਵੇਖੀਏ ਤੇ ਸਹੀ ਸਾਡੇ ਜੋਗਾ ਹੈ ਵੀ ਆ ਕਿ ਉੱਤੋਂ ਉੱਤੋਂ ਹੀ ਕਹਿੰਦਾ, ਐਵੇਂ ਤੇ ਨਹੀਂ ਕਹਿੰਦਾ ਕਿਤੇ, ਪਰਖ ਕੇ ਤੇ ਵੇਖੀਏ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸੇਵਕ ਨੂੰ ਬੁਲਾਇਆ, ਕਹਿੰਦੇ ਆ ਲੈ ਫੜ ਚਿੱਠੀ। ਉਦੋਂ ਫੜਾਈ ਜਦੋਂ ਦੋ ਲਾਵਾਂ ਹੋ ਗਈਆਂ, ਦੋ ਰਹਿ ਗਏ, ਪਰਖ ਦਾ ਸਮਾਂ। ਜਦੋਂ ਜੋਗੇ ਦੀ ਜੰਝ ਦਾ ਦਿਨ ਆਇਆ, ਸਤਿਗੁਰੂ ਹੋਰ ਇੱਕ ਖੇਡ ਵਰਤਾਉਂਦੇ ਨੇ, ਹੱਥ ਵਿੱਚ ਕਲਮ ਦਵਾਤ ਤੇ ਲੈ ਕਾਗਜ਼, ਪਹਿਲਾਂ ਗੁਰਾਂ ਦੀ ਫਤਿਹ ਬੁਲਾਉਂਦੇ ਨੇ। ਕਾਗਜ਼ ਲਿਆ, ਪਹਿਲਾਂ ਉਹਦੇ ਤੇ ਫਤਿਹ ਲਿਖੀ, ਫਿਰ ਕੀ ਆਖਿਆ, ਉਹ ਤੂੰ ਸੈਂ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਇਸ ਗੱਲ ਨੂੰ ਪਰਖਣਾ ਚਾਹੁੰਦੇ ਨੇ, ਜਿਹੜਾ ਕੰਮ ਕਰਨਾ ਉਹ ਛੱਡਿਆ ਵੀ ਤੇਰੇ ਗੁਰੂ ਜੀ ਤੈਨੂੰ ਬੁਲਾਉਂਦੇ ਨੇ। ਲਿਖ ਦਿੱਤਾ, ਜਿਹੜਾ ਕੰਮ ਕਰਨਾ ਛੱਡਿਆ ਵੀ ਤੇਰੇ ਗੁਰੂ ਜੀ ਤੈਨੂੰ ਬੁਲਾਉਂਦੇ। ਚਿੱਠੀ ਲਿਖੀ, ਨਾਲ ਹਦਾਇਤ ਕਰ ਦਿੱਤੀ, ਲੈ ਭਾਈ ਉਦੋਂ ਫੜਾਈ ਜਦੋਂ ਦੋ ਲਾਵਾਂ ਹੋ ਗਈਆਂ, ਦੋ ਰਹਿ ਗਏ। ਕਿੱਡੀ ਪਰਖ ਦਾ ਸਮਾਂ, ਕਿੱਡਾ ਪਰਚਾ। ਵਿਆਹ ਦੀਆਂ ਤਿਆਰੀਆਂ ਸਿਹਰੇ ਬੱਜ ਗਏ, ਬੜੇ ਚਾਵਾਂ ਨਾਲ ਪੁੱਤਰ ਨੂੰ ਵਿਆਹਣ ਜਾ ਰਿਹਾ ਪਰਿਵਾਰ। ਭਾਈ ਜੋਗੇ ਦੀ ਬਰਾਤ ਦਾ ਢੁਕਾ ਹੋਇਆ ਜਿੱਥੇ ਹੋਣਾ ਸੀ, ਬੜੇ ਚਾਅ ਨੇ ਤੇ ਸਤ ਸੰਗਤ ਬਰਾਤ ਸਾਰੀ ਬਹਿ ਗਈ, ਆਨੰਦ ਕਾਰਜ ਸ਼ੁਰੂ ਹੋ ਗਏ। ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ। ਉਹ ਗੁਰਸਿੱਖ ਲੁਕਦਾ ਛਿਪਦਾ ਪਹਿਲਾਂ ਸਾਹਮਣੇ ਨਹੀਂ ਗਿਆ, ਸਾਹਮਣੇ ਫਿਰ ਜਦੋਂ ਆਨੰਦ ਕਾਰਜ ਹੋਣ ਲੱਗੇ, ਜਾ ਕੇ ਖਲੋ ਗਿਆ, ਆਖਣ ਲੱਗਿਆ ਜੋਗਿਆ ਆ ਪੱਤਰਿਕਾ ਪੜ੍ਹਨਾ। ਅਵੇਖ ਮਹਾਰਾਜ ਨੇ ਪੱਤਰਿਕਾ ਭੇਜੀ, ਪੱਤਰਿਕਾ ਜੇਬ ਚ ਲੱਗਿਆ ਪਾਉਣ, ਕਹਿੰਦੇ ਹੁਣੇ ਹੀ ਪੜ ਹੁਕਮ, ਉੱਥੇ ਹੀ ਖੋਲੀ ਪੜ੍ਹੀ। ਜਦੋਂ ਵਿੱਚ ਮਹਾਰਾਜ ਦੇ ਬਚਨ ਪੜ੍ਹੇ ਤੇ ਜੋਗਾ ਹੈਰਾਨ ਹੋ ਗਿਆ, ਇਹ ਕਿੱਡਾ ਪਰਖ ਦਾ ਸਮਾਂ ਹੈ। ਕਾਫੀ ਸਮਾਂ ਸੋਚਦਾ ਰਿਹਾ, ਫਿਰ ਫੈਸਲਾ ਲੈ ਲਿਆ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਮਨਾ ਰੁਸਦੀ ਇਹ ਦੁਨੀਆ ਬਿਸ਼ੱਕ ਰੁੱਸ ਜੇ, ਗੁਰਾਂ ਨੂੰ ਮਨਾਉਣਾ ਹੈ। ਰੁੱਸਦੇ ਨੇ ਰੁੱਸ ਜਾਣ, ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ, ਗੁਰਾਂ ਕੰਮ ਆਉਣਾ ਹੈ। ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ, ਗੁਰਾਂ ਨੇ ਛਡਾਉਣਾ ਹੈ, ਸੱਚੇ ਪਾਤਸ਼ਾਹ ਨੇ ਛਡਾਉਣਾ, ਕਿਰਪਾ ਉਹਨਾਂ ਨੇ ਕਰਨੀ ਹੈ। ਤੇ ਦੁਨੀਆਂ ਦੇ ਲੋਕਾਂ ਨੇ ਤਾਂ ਇੱਕ ਨਾ ਇੱਕ ਦਿਨ ਛੱਡਣਾ ਹੀ ਆ, ਇਹ ਨਹੀਂ ਜਾਣਗੇ ਮੈਂ ਛੱਡ ਜਾਂਗਾ, ਦੁਨੀਆਂ ਨੂੰ ਤਾਂ ਛੱਡਣਾ ਹੀ ਛੱਡਣਾ, ਗੁਰੂ ਨਾਲ ਜਾਂਦਾ ਹਮੇਸ਼ਾ। ਨਾਨਕ ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੇ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ। ਉਸੇ ਸਮੇਂ ਭਾਈ ਜੋਗੇ ਨੇ ਪੱਲਾ ਛੱਡਿਆ, ਲੱਗਿਆ ਜਾਣ ਪਰਿਵਾਰ ਵਾਲੇ ਮਾਤਾ ਪਿਤਾ ਸਭ ਅੱਗੇ ਹੋ ਗਏ ਰਿਸ਼ਤੇਦਾਰ ਕੀ ਹੋਇਆ ਜੋਗਿਆ ਜੋਗਾ ਆਖਣ ਲੱਗਾ ਮੈਂ ਚੱਲਿਆ ਮੈਨੂੰ ਮੇਰੇ ਮਹਾਰਾਜ ਦਾ ਹੁਕਮ ਆ ਗਿਆ ਕਹਿੰਦੇ ਆਨੰਦ ਕਾਰਜ ਹੋ ਜਾਣ ਦੇ ਦੋ ਲਾਵਾਂ ਹੋ ਗਈਆਂ ਤੇ ਚੱਲਿਆ ਜਾਏ ਕਹਿੰਦੇ ਹੁਕਮ ਤੇ ਉਹ ਆ ਇਹ ਆ ਵੀ ਜਿਹੜਾ ਵੀ ਕੰਮ ਕਰਨਾ ਛੱਡ ਗਿਆ ਜਿਹੜਾ ਵੀ ਕੰਮ ਕਰਨਾ ਜੇ ਮੈਂ ਬਾਅਦ ਚ ਗਿਆ ਤੇ ਕੀ ਗਿਆ ਹੁਣੇ ਹੀ ਜਾਣਾ ਬੜਾ ਰੋਕਿਆ ਭਾਈ ਜੋਗਾ ਨਹੀਂ ਮੰਨਿਆ ਆਖਣ ਲੱਗਾ ਨਹੀਂ ਪਰਿਵਾਰ ਨੇ ਇੱਥੋਂ ਤੱਕ ਵੀ ਕਹਿਤਾ ਤੂੰ ਸਾਡਾ ਪੁੱਤ ਨਹੀਂ ਅਸੀਂ ਤੇਰੇ ਮਾਪੇ ਨੇ ਜੋਗਾ ਕਹਿੰਦਾ ਕੋਈ ਗੱਲ ਨਹੀਂ ਘੋੜੇ ਤੇ ਸਵਾਰ ਹੋ ਗਿਆ ਉੱਥੇ ਜੋਗੇ ਨੇ ਆਖਿਆ ਅਸੀਂ ਲਿਖੀ ਦੇ ਫਿਰਦੇ ਟਰਾਲੀਆਂ ਤੇ ਆ ਗੱਲ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਰੱਜੇ ਕਈ ਸ਼ਰਾਬ ਦੇ ਹੁੰਦੇ ਨੇ ਗੇਰ ਪੈਂਦਾ ਨਹੀਂ ਹੁੰਦਾ ਪਿੱਛੇ ਲਿਖਿਆ ਹੁੰਦਾ ਰੁੱਸੇ ਨਾਲ ਕਲਗੀਆਂ ਵਾਲਾ ਲਿਖਣਾ ਸੌਖਾ ਕਮਾਉਣਾ ਬੜਾ ਔਖਾ ਜੋਗੇ ਨੇ ਆਖਿਆ ਸੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੋ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੋ ਰੁੱਸੇ ਦੁਨੀਆਂ ਰੁੱਸਦੀ ਏ ਰੁੱਸ ਜਾਵੇ ਭਾਈ ਜੋਗੇ ਨੇ ਘੋੜੇ ਤੇ ਸਵਾਰ ਹੋਇਆ ਛੱਡ ਕੇ ਆ ਗਿਆ ਵਿੱਚ ਹੀ ਸਭ ਕੁਝ ਤੋੜ ਕੇ ਆ ਗਿਆ ਘੋੜੇ ਤੇ ਸਵਾਰ ਏ ਰਸਤੇ ਵਿੱਚ ਫੁਰਨਾ ਆਇਆ ਮੇਰੇ ਅਰਗਾ ਤੇ ਨਹੀਂ ਕੋਈ ਹੋਣਾ ਕਿਉਂ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਜਾਇਆ ਖੁਸ਼ ਸਤਨਾ ਹੁਣ ਹੋ ਗਈ ਹੋਮੇ ਆਪ ਜੀ ਦੇ ਚਰਨਾਂ ਚਰਜੇ ਕਰ ਰਿਹਾ ਸਾਂ ਕਿ ਆਪਾਂ ਮਰ ਦੇ ਚਰਨਾਂ ਚ ਹਮੇਸ਼ਾ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੇ ਜੋੜਿਆ ਤੇ ਜੋੜ ਕੇ ਰੱਖਣਾ ਮਾਨ ਨਾਜ ਹਉਮੈ ਆ ਗਈ ਤੇ ਮਨ ਵਿੱਚ ਸੋਚਦਾ ਵੀ ਮੇਰੇ ਅਰਗਾ ਤੇ ਕੋਈ ਨੀ ਹੋਣਾ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਗਿਆ ਹੋਵੇ ਤੇ ਮੈਂ ਹੀ ਆ ਬਸ ਹਉਮੈ ਆ ਗਈ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੋਚਦੇ ਆ ਜੇ ਇਹ ਏਦਾਂ ਹੀ ਹਉਮੈ ਦਾ ਭਰਿਆ ਭਰਾਇਆ ਆ ਗਿਆ ਇੱਥੇ ਇੱਥੇ ਆ ਕੇ ਇਹਨੇ ਨਾਲ ਦਿਆਂ ਗੁਰਸਿੱਖਾਂ ਨੂੰ ਜਿਉਣ ਦੇਣਾ ਇਹ ਤੇ ਇਹੀ ਕਿਹਾ ਗੁਰੂ ਵੀ ਤੁਸੀਂ ਮੇਰੇ ਨਾਲ ਕਿੱਥੋਂ ਰਲ ਜਾਓਗੇ ਮੈਂ ਲਾਵਾਂ ਛੱਡ ਕੇ ਆਏ ਇਹਦੇ ਬੜਾ ਹੰਕਾਰੀ ਹੋ ਜਾਏਗਾ ਮਹਾਰਾਜ ਨੇ ਆਖਿਆ ਜੋਗੇ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹਦਾ ਮਾਨ ਕੱਢ ਦੇਣਾ ਚਾਹੀਦਾ ਅੱਗੇ ਵੀ ਅਰਜ਼ ਕੀਤੀ ਹੈ ਸਤਿਗੁਰੂ ਹਉਮੈ ਰਹਿਣ ਨਹੀਂ ਦਿੰਦੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਤ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਹਉਮੈ ਦੇ ਰੋਗ ਨੂੰ ਮਹਾਰਾਜ ਕੱਟਦੇ ਨੇ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਨਾਇਆ ਜਿਨ ਤੁਰੋਂ ਪਿਆ ਸੰਜੋਗ ਹਉਮੈ ਦੇ ਰੋਗ ਨੂੰ ਸੱਚੇ ਪਾਤਸ਼ਾਹ ਨੇ ਕੱਟ ਦਿੱਤਾ ਤੇ ਕੱਟਣ ਵਾਸਤੇ ਖੇਡ ਵਰਤਾਈ ਫਿਰ ਇੱਕ ਹਉਮੈ ਕੱਢਣ ਵਾਸਤੇ ਕਈ ਵਾਰੀ ਸਾਡੀ ਵੀ ਹਉਮੈ ਕੱਢਦੇ ਨੇ ਮਹਾਰਾਜ ਚੰਗੀ ਭਲੀ ਫਸਲ ਹੁੰਦੀ ਹੁੰਦੀ ਕੋਈ ਨਹੀਂ ਹੁੰਦੀ ਫਿਰ ਹੁੰਦੀ ਆ ਪਰ ਚੰਗੀ ਭਲੀ ਵੇਖਣ ਨੂੰ ਨਜ਼ਰ ਆਉਂਦੀ ਹੈ ਝਾੜ ਕੁਛ ਵੀ ਨਹੀਂ ਮਾਨ ਕਰਦਾ ਸੀ ਵੀ ਐਦ ਕੀ ਬਸ ਸਭ ਤੋਂ ਉੱਪਰ ਹੈ ਕੰਮ ਹਉਮੈ ਆ ਗਈ ਸੀ ਤੇ ਕੁਛ ਵੀ ਨਹੀਂ ਨਿਕਲਦਾ ਇਹ ਹਉਮੈ ਕੱਢਦੇ ਨੇ ਮਹਾਰਾਜ ਸਾਡੇ ਕਦੇ ਮੀਂਹ ਪੈ ਗਿਆ ਕਦੇ ਬਾਰਿਸ਼ ਪੈ ਗਈ ਕਦੇ ਨੁਕਸਾਨ ਹੋ ਗਿਆ ਇਹ ਜਦੋਂ ਮਾੜਾ ਮੋਟਾ ਨੁਕਸਾਨ ਹੁੰਦਾ ਤੇ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਮਹਾਰਾਜ ਆਪਣੇ ਸੇਵਕ ਚ ਹੰਕਾਰ ਨਹੀਂ ਆਉਂਦਾ ਸਰੀਰ ਦਾ ਮਾਨ ਕਰਨ ਨਾਲ ਬਿਮਾਰੀ ਲੱਗ ਗਈ ਕਾਹਦਾ ਮਾਨ ਹੈ ਹਉਮੈ ਨੂੰ ਮਹਾਰਾਜ ਕੱਢਦੇ ਨੇ ਹਉਮੈ ਦੇ ਰੋਗ ਨੂੰ ਕੱਟਦੇ ਨੇ ਤੇ ਹਉਮੈ ਦਾ ਰੋਗ ਐਸਾ ਜਿਹਨੇ ਸਾਨੂੰ ਮਾਰ ਦਿੱਤਾ
ਮਾਰ ਸੁੱਟਿਆ ਤੈਨੂੰ ਹਉਮੈ ਵਾਲੇ ਰੋਗ ਨੇ 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 ਮਾਰ ਸੁੱਟਿਆ
ਰੋਗ ਬੜਾ ਭੈੜਾ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਹਿ ਇੱਕ ਠਾਏ ਜਿਵੇਂ ਅਸੀਂ ਕਹਿੰਦੇ ਹਾਂ ਜਾ ਘਰ ਚ ਰਹੂ ਜਾਂ ਮੈਂ ਰਹੂ ਜਾਂ ਪਿੰਡ ਚ ਰਹੂ ਜਾਂ ਮੈਂ ਰਹੂ ਕਹਿੰਦੇ ਹਉਮੈ ਦਾ ਤੇ ਨਾਮ ਦਾ ਇੰਨਾ ਵਿਰੋਧ ਆ ਜਿੱਥੇ ਨਾਮ ਹੋਵੇ ਉੱਥੇ ਹਉਮੈ ਆਉਂਦੀ ਹੋਈ ਨਹੀਂ ਤੇ ਜਿੱਥੇ ਹਉਮੈ ਹੋਵੇ ਉੱਥੇ ਨਾਮ ਆਉਂਦਾ ਹੀ ਨਹੀਂ ਆਖੋ ਸਤਨਾਮ ਬੜੇ ਨੇ ਐਸੇ ਮੈਂ ਤੇਰਾ ਬੇੜਾ ਬੰਨੇ ਲਾ ਦੂ ਮੈਂ ਏਦਾਂ ਕਰ ਦੂ ਮੈਂ ਏਦਾਂ ਕਰ ਦੂ ਪਰ ਕਦੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਤੋਂ ਸੁਣਿਆ ਤੁਸੀਂ ਮਹਾਰਾਜ ਨੇ ਕਦੇ ਕਿਹਾ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਉਹਨਾਂ ਨੇ ਕਦੇ ਕਿਹਾ ਗੁਰੂ ਗੋਬਿੰਦ ਸਿੰਘ ਰਾਤ ਆਏ ਸੁਪਨੇ ਚ ਮੈਨੂੰ ਹੁਕਮ ਕਰਕੇ ਗਏ ਆ ਕਦੇ ਸੰਗਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਦੇ ਵੀ ਨਹੀਂ ਆਪਣੀ ਹਉਮੈ ਦਾ ਕੋਈ ਪ੍ਰਗਟਾਵਾ ਨਹੀਂ ਕੋਈ ਹੰਕਾਰ ਨਹੀਂ ਬਹੁਤ ਸਾਰੇ ਲੋਕ ਹਨ ਥੋੜਾ ਜਿਹਾ ਨਿਤਨੇਮ ਕਰ ਲੈਣ ਥੋੜਾ ਜਿਹਾ ਜਪ ਤਪ ਕਰ ਲੈਣ ਮੈਂ ਕਹਿੰਦਾ ਰੋਟੀ ਹਜਮ ਨਹੀਂ ਹੁੰਦੀ ਜਿੰਨਾ ਚਿਰ ਦਸ ਨੂੰ ਦਸ ਨਾ ਲਈਏ ਵੀ ਮੈਂ ਸੁਖਮਨੀ ਸਾਹਿਬ ਪੜ੍ਹਿਆ ਮੈਂ ਨਿਤਨੇਮ ਕੀਤਾ ਏਦਾਂ ਦਾ ਸੁਭਾਅ ਹੈ ਸਾਡਾ ਪਰ ਵੇਖੋ ਮਹਾਂਪੁਰਸ਼ਾਂ ਦਾ ਜੀਵਨ ਹੀ ਵੇਖ ਲਓ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਧੈ ਗਰੀਬੀ ਕਿੰਨੀ ਨਿਮਰਤਾ ਸੀ ਮਹਾਂਪੁਰਸ਼ਾਂ ਕਦੇ ਹੰਕਾਰ ਨਹੀਂ ਕਦੇ ਮਾਨ ਨਹੀਂ ਹਮੇਸ਼ਾ ਨਿਮਰਤਾ ਵਿੱਚ ਰਹੇ ਕਦੇ ਤੁਸੀਂ ਸਟੇਜ ਤੇ ਮਹਾਂਪੁਰਸ਼ਾਂ ਤੋਂ ਇਹ ਬਚਨ ਨਹੀਂ ਸੁਣਿਆ ਹੋਵੇਗਾ ਕਦੇ ਉਹਨਾਂ ਨੇ ਕਿਹਾ ਹੀ ਕਿ ਅਸੀਂ ਕਿਰਪਾ ਕੀਤੀ ਜਾਂ ਸੁਲੇਮਾਨ ਦਾ ਉਧਾਰ ਕਰ ਦਿੱਤਾ ਕਦੇ ਹੈ ਉਹਨਾਂ ਦੇ ਮੂੰਹੋਂ ਨਹੀਂ ਸੁਣਿਆ ਕਦੇ ਕਿਹਾ ਹੀ ਨਹੀਂ ਉਹਨਾਂ ਨੇ ਤੇ ਹੈ ਵੀ ਨਿਸ਼ਾਨੀ ਇਹੀ ਹੈ ਮਹਾਂਪੁਰਸ਼ਾਂ ਦਾ ਪੂਰਨ ਪੂਰਨ ਪੁਰਖਾਂ ਦੀ ਕਮਾਈ ਵਾਲਿਆਂ ਦੀ ਨਿਸ਼ਾਨੀ ਇਹ ਆ ਜਿਨ ਹਰ ਪਾਇਓ ਤਿਨ ਹੈ ਛਪਾਇਓ। ਉਹ ਜਿਹੜੇ ਪਾ ਲੈਂਦੇ ਨੇ ਉਹ ਹਮੇਸ਼ਾ ਛਪਾ ਕੇ ਰੱਖਦੇ ਨੇ, ਉਹ ਦਿਖਾਵਾ ਨਹੀਂ ਕਰਦੇ। ਸਬਰ ਅੰਦਰ ਸਬਰੀ ਤਨ ਇਵੇ ਜਾਲੇ ਹੋ ਨਜ਼ੀਕ ਖੁਦਾਏ ਦੇ, ਕਹਿੰਦੇ ਹੁੰਦੇ ਤੇ ਨੇੜੇ ਹੀ ਨੇ।
ਉਹ ਤਾਂ ਭੇਦ ਨਾ ਕਿਸੇ ਨੂੰ ਦੱਸ ਦੋ, ਹੁੰਦੇ ਜਿਹੜੇ ਕੋਲ ਰੱਖ ਦੋ, ਉਹ ਤਾਂ ਭੇਦ ਨਾ ਕਿਸੇ ਨੂੰ ਦੱਸ ਦੋ, ਹੁੰਦੇ ਜਿਹੜੇ ਕੋਲ ਰੱਖ ਦੋ, ਭੇਦ ਨਾ ਕਿਸੇ ਨੂੰ ਦੱਸ ਦੋ।
ਦੱਸਦੇ ਨੇ ਉਹ ਕਿਸੇ ਨੂੰ ਦੱਸਦੇ ਨਹੀਂ, ਜਿਹੜੇ ਦੱਸਦੇ ਨੇ ਉਹ ਰੱਬ ਦੇ ਨੇੜੇ ਵਸਦੇ। ਇਹ ਪੱਕੀ ਨਿਸ਼ਾਨੀ ਹੈ। ਜਿਹੜਾ ਆਖੇ ਮੈਂ ਇਦਾਂ ਕਰ ਦਿਆਂਗਾ ਹੋ ਜਾਏਗੀ ਕਿਰਪਾ ਮੇਰੀ, ਮੈਂ ਇਦਾਂ ਕਰ ਦਿਆਂਗਾ, ਨਹੀਂ ਭਾਈ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਜਿਹੜੇ ਰੰਗੇ ਹੋਏ ਨੇ ਉਹ ਕਹਿਣਗੇ ਮੈਂ ਕੌਣ ਆ, ਕਿਰਪਾ ਮਹਾਰਾਜ ਨੇ ਕਰਨੀ, ਕਿਰਪਾ ਗੁਰੂ ਸਾਹਿਬ ਦੀ ਹੋਈ, ਕਿਰਪਾ ਸੱਚੇ ਪਾਤਸ਼ਾਹ। ਹਮੇਸ਼ਾ ਉਹ ਗੁਰੂ ਨੂੰ ਅੱਗੇ ਰੱਖਦੇ ਨੇ, ਮਨਮੁਖ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਦੇ ਤੇ ਗੁਰਮੁਖ ਹਮੇਸ਼ਾ ਗੁਰੂ ਨੂੰ ਅੱਗੇ ਰੱਖਦੇ, ਉਹਨਾਂ ਦਾ ਮੁੱਖ ਹਮੇਸ਼ਾ ਗੁਰੂ ਵੱਲ ਰਹਿੰਦਾ। ਧਿਆਨ ਦੇਣਾ ਸਤਸੰਗ ਜੀ, ਕਿਰਪਾ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਜੋਗੇ ਨੂੰ ਹੋ ਗਈ ਆ ਹਉਮੈ, ਇਹਨੇ ਪੱਲਾ ਛੱਡ ਦਿੱਤਾ ਸਾਡਾ ਬਣ ਗਿਆ, ਹੁਣ ਅਸੀਂ ਵੀ ਬਣ ਗਏ ਵਿਖਾਈਏ। ਫਿਰ ਮਹਾਰਾਜ ਨੇ ਖੇਡ ਵਰਤਾਈ, ਹੁਸ਼ਿਆਰਪੁਰ ਦੇ ਵਿੱਚ ਦੀ ਲੰਘਣ ਲੱਗਿਆ ਘੋੜੇ ਤੇ ਸਵਾਰ। ਇੱਕ ਕਲਾ ਮਹਾਰਾਜ ਨੇ ਵਰਤਾਈ ਸੀ, ਜੋਗਾ ਕੋਈ ਵੇਸ਼ਵਾਗਾਮੀ ਨਹੀਂ ਸੀ। ਇਹ ਮਹਾਰਾਜ ਨੇ ਖੇਡ ਵਰਤਾਈ ਸੀ, ਉਹਦਾ ਹੰਕਾਰ ਕੱਢਣਾ ਸੀ। ਜਦੋਂ ਆਇਆ ਹੁਸ਼ਿਆਰਪੁਰ ਵਿੱਚ, ਬਹੁਤਾ ਮਾਣ ਨਹੀਂ ਕਰਨਾ ਚਾਹੀਦਾ, ਅੱਜ ਕਹਿ ਲਓ ਮੈਂ 2 ਵਜੇ ਉੱਠਦਾ, ਅਗਲੇ ਦਿਨ ਉੱਠ ਕੇ ਵਿਖਾਇਓ, ਕਹਿ ਲਓ 5-7 ਨੂੰ ਵੀ ਮੈਂ 2 ਵਜੇ ਤੋਂ ਲੇਟ ਨਹੀਂ ਹੁੰਦਾ, ਅਗਲੇ ਦਿਨ ਹੀ ਲੇਟ ਹੋ ਜਾਂਦਾ। ਜੇ ਕਹੀਏ ਮੈਂ ਇੰਨਾ ਨਿਤਨੇਮੀ ਹਾਂ ਤੇ ਥੋੜੇ ਚਿਰ ਬਾਅਦ ਨਿਤਨੇਮ ਟੁੱਟ ਜਾਂਦਾ। ਮੈਂ ਰੋਜ਼ ਗੁਰਦੁਆਰੇ ਜਾਂਦਾ, ਰੋਜ਼ ਜਾਂਦਾ, ਉਹ ਰੋਜ਼ ਨਹੀਂ ਜਾ ਸਕਦਾ। ਫਿਰ ਹੌਲੀ ਹਉਮੈ, ਹੁਣ ਇਹਦੇ ਅੰਦਰ ਸੀ ਮਾਨ। ਹੁਸ਼ਿਆਰਪੁਰ ਵਿੱਚੋਂ ਲੰਘਿਆ ਲੰਘਣ, ਮਹਾਰਾਜ ਨੇ ਇੱਕ ਐਸੀ ਖੇਡ ਵਰਤਾਈ, ਵੇਸ਼ਵਾ ਚਬਾਰੇ ਵਿੱਚ ਨਾਚ ਕਰਦੀ ਸੀ, ਉਹ ਢੋਲਕ ਵੱਜੇ ਤੇ ਆਵਾਜ਼ ਇਹਦੇ ਕੰਨਾਂ 'ਚ ਪਈ, ਉੱਥੇ ਹੀ ਰੁਕ ਗਿਆ। ਸੋਚਦਾ ਹੈ ਮਰਜ ਕੋਲ ਹੀ ਰਹਿਣਾ ਹੈ, ਮਰਜ ਕੋਲ ਹੀ ਸੇਵਾ ਕਰਨੀ ਹੈ, ਇਹ ਸਮਾਂ ਕਿਤੇ ਰੋਜ਼ ਰੋਜ਼ ਮਿਲਣਾ, ਵੇਸ਼ਵਾ ਦਾ ਨਾਚ ਵੇਖ ਚੱਲੀਏ। ਆਖੋ ਵੇਸ਼ਵਾ ਦਾ ਨਾਚ ਵੇਖ ਚੱਲੀਏ, ਉੱਥੇ ਹੀ ਰੁਕ ਗਿਆ। ਘੋੜੇ ਤਾਂ ਉਤਰਿਆ, ਲੱਗਿਆ ਉਹਦੇ ਚਬਾਰੇ ਵੱਲ ਜਾਣ ਅੱਗੇ ਪੌੜੀਆਂ 'ਚ। ਗੁਰੂ ਗੋਬਿੰਦ ਸਿੰਘ ਕਹਿੰਦੇ ਆ ਇਹ ਸਾਡਾ ਬਣਿਆ, ਅਸੀਂ ਵੀ ਬਣ ਕੇ ਵਿਖਾਈ। ਪੌੜੀਆਂ ਚ ਖੜ ਗਏ ਜਾ ਕੇ, ਆਖੋ ਸਤਨਾਮ। ਭੇਸ ਬਦਲਾਇਆ, ਚੌਂਕੀਦਾਰ ਬਣ ਗਏ, ਹੱਥ ਵਿੱਚ ਸੋਟਾ ਫੜਿਆ ਹੋਇਆ ਅੱਗੇ ਖੜੇ। ਜਦੋਂ ਇਹ ਗਿਆ, ਇਹਨੇ ਵੇਖਿਆ ਵੀ ਪਹਿਰੇਦਾਰ ਦਾ ਜਲਾਲ ਬੜਾ ਹੈ, ਅੱਖਾਂ ਚ ਰੋਹਬ ਬੜਾ ਹੈ। ਪਿੱਛੇ ਮੁੜ ਆਇਆ ਡਰ ਕੇ, ਕਿਤੇ ਕੁਛ ਕਹਿ ਹੀ ਨਾ ਦੇ। ਫਿਰ ਵੱਜ ਗਿਆ 12 ਕੋ, ਫੇਰ ਚਲਿਆ ਗਿਆ ਦੂਜੀ ਵਾਰੀ ਵੀ ਹੁਣ ਚਲਿਆ ਗਿਆ ਉਹ ਪੈਰ ਉਹ ਫੇਰ ਉੱਥੇ ਕਿਹੜਾ ਚੌਂਕੀਦਾਰ ਜਦੋਂ ਫਿਰ ਇਹ ਵਾਪਸ ਆਇਆ ਤੇ ਫਿਰ ਤੀਜੀ ਵਾਰੀ ਫੇਰ ਗਿਆ ਉਦੋਂ ਉਹਨੂੰ ਅੰਮ੍ਰਿਤ ਵੇਲਾ ਹੋ ਗਿਆ ਤਿੰਨ ਵੱਜ ਗਏ ਅੰਮ੍ਰਿਤ ਵੇਲਾ ਹੋ ਗਿਆ ਸਾਧੂਆਂ ਦੇ ਗੁਰਮੁਖਾਂ ਦੇ ਗੁਰਸਿੱਖਾਂ ਦੇ ਉੱਠਣ ਦਾ ਟਾਈਮ ਹੋ ਗਿਆ ਜਦੋਂ ਤੀਜੀ ਵਾਰੀ ਗਿਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਹੀ ਦਿੱਤਾ ਕਹਿੰਦੇ ਗੱਲ ਸੁਣ ਭਾਈ
ਉਹ ਕਾਨੂੰ ਫੇਰੀਆਂ ਮਾਨਾ ਬੂਆ ਨਜ਼ਦਾ ਜਿੱਥੇ ਮੁੜ ਮੁੜ ਆਉਣਾ ਏ ਬੂਆ ਨਜ਼ਦਾ ਜਿੱਥੇ ਮੁੜ ਮੁੜ ਆਉਣਾ ਏ ਕਾਨੂੰ ਫੇਰੀਆਂ ਮਾਨਾ ਕਾਨੂੰ ਸੁਰਤ ਬੁਲਾਈ ਹੋਈ ਹੈ ਉਹ ਸਿੰਘ ਲੱਗੇ ਬਾਜ ਵਾਲੇ ਦਾ ਕਾਨੂੰ ਸੁਰਤ ਬੁਲਾਈ ਹੋਈ ਹੈ
ਸਾਹਿਬ ਨੇ ਇੰਨੀ ਗੱਲ ਆਖੀ ਪਹਿਲੀ ਵਾਰੀ ਗਿਆ ਦੂਜੀ ਵਾਰੀ ਗਿਆ ਤੀਜੀ ਵਾਰੀ ਗਿਆ ਦੁਆਰੀ ਤੇ ਨਹੀਂ ਬੋਲੇ ਤੀਜੀ ਵਾਰੀ ਆਖਿਆ ਕਿਹੜਾ ਏ ਤੂੰ ਚੋਰ ਯਾਰ ਕੀ ਦਾ ਘੜ ਘਰ ਤਾੜਨਾ ਏ ਉਹ ਕਿਹੜਾ ਏ ਤੂੰ ਚੋਰ ਯਾਰ ਕੀ ਦਾ ਘਰ ਤਾੜਨਾ ਏ ਤੀਜੀ ਵਾਰੀ ਫੇਰਾ ਪਾਇਆ ਵਿੱਚ ਤੂੰ ਬਜ਼ਾਰ ਦੇ ਤੀਜੀ ਵਾਰੀ ਆਇਆ ਤੂੰ ਫੜ ਕੇ ਤੈਨੂੰ ਦਈਏ ਇਸੇ ਵਕਤ ਵਿੱਚ ਬੰਦੀ ਖਾਨੇ ਫਿਰਦੇ ਨੇ ਸਿਪਾਹੀ ਪਹਿਰੇਦਾਰ ਸਰਕਾਰ ਦੇ ਮਹਾਰਾਜ ਆਪ ਵੀ ਪਹਿਰੇਦਾਰ ਬਣੇ ਖੜੇ ਨੇ ਕਹਿੰਦੇ ਗੱਲ ਸੁਣ ਲੈ ਉਹ ਤੇੜ ਹੈ ਕਸ਼ਹਿਰਾ ਰੈਪ ਦਸਵੇਂ ਗੁਰਾਂ ਦੀ ਤੇਰੇ ਸਿਰ ਉੱਤੇ ਪੇਚ ਸਿਰ ਉੱਤੇ ਪੇਚ ਸਿੱਧੀ ਦਸਤਾਰ ਦੇ ਸਿਰ ਉੱਤੇ ਪੱਗ ਪੇਚ ਸਿੱਧੀ ਦਸਤਾਰ ਦੇ ਜਦੋਂ ਇੱਦਾਂ ਆਖਿਆ ਹੁਣ ਵੇਖੋ ਨਾ ਜੋਗਾ ਬੈਠੇ ਬੈਠੇ ਅਸੀਂ ਹਾਂ ਇੱਥੇ ਅਸੀਂ ਬੈਠੇ ਹਾਂ ਆਪਾਂ ਆਪੋ ਆਪਣੇ ਮਨਾਂ ਚ ਝਾਤੀ ਮਾਰਨੀ ਤੇੜ ਹੈ ਕਸ਼ਹਿਰਾ ਰੈਤ ਦਸਵੇਂ ਗੁਰਾਂ ਦੀ ਤੇਰੇ ਸਿਰ ਉੱਤੇ ਪੱਗ ਪੇਚ ਸਿੱਧੀ ਦਸਤਾਰ ਦੇ ਓਏ ਦਸਵੇਂ ਗੁਰਾਂ ਦੇ ਤਾਈਂ ਲਾਜ ਲਾਉਣਾ ਖਾਲਸਾ ਜੀ ਹੋ ਕੇ ਕੰਮ ਸਿੱਖ ਹੋ ਕੇ ਸਿੱਖ ਕਰੇ ਕੰਮ ਠੱਗ ਚੋਰ ਯਾਰ ਦੇ ਹੋ ਕੇ ਸਿੱਖ ਤੇ ਕੰਮ ਕਿਹੜੇ ਕਰਨ ਲੱਗ ਪਿਆ ਤੂੰ ਚੋਰਾਂ ਵਾਲੇ ਯਾਰਾਂ ਵਾਲੇ ਉਹ ਠੱਗਾਂ ਵਾਲੇ ਸਿੱਖ ਹੋ ਕੇ ਸਿਰ ਉੱਤੇ ਕੇਸ ਪੇਚ ਸਿੱਧੀ ਦਸਤਾਰ ਦੇ ਸਿਰ ਉੱਤੇ ਕੇਸ ਆ ਤੇਰੇ ਕੀ ਕਰਨਾ ਹੈ ਜਦੋਂ ਸਾਧ ਸੰਗਤ ਏਦਾਂ ਬਾਣਾ ਬਾਣ ਮਾਰਿਆ ਨਾ ਅੰਮ੍ਰਿਤ ਵੇਲਾ ਇਸ ਵੇਲੇ ਤੇ ਗੁਰੂ ਦੇ ਸਿੱਖ ਬਾਣੀ ਪੜ੍ਹਦੇ ਆ ਤੂੰ ਕਿੱਥੇ ਫਿਰਨਾ ਹੈ ਜਿਨ੍ਹਾਂ ਦੇ ਤੇੜ ਕਸ਼ਹਿਰਾ ਹੋਵੇ ਕਿਰਪਾਨ ਹੋਵੇ ਉਹ ਤੇ ਇਸ ਵੇਲੇ ਚੌਂਕੜੇ ਮਾਰ ਕੇ ਬੈਠੇ ਹੁੰਦੇ ਆ ਉਹ ਤੂੰ ਕਾਹਦਾ ਸਿੱਖ ਹੈ ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ ਵਾੜੇ ਫਿਰ ਪੈਸ਼ਵਾਨ ਗੁਰੂ ਦਾ ਬਾਣਾ ਪਾਇਆ ਤੇ ਫਿਰਦਾ ਕਿੱਥੇ ਆ ਜਦੋਂ ਸਾਧ ਸੰਗਤ ਨੇ ਤਾਂ ਬਾਣ ਮਾਰਿਆ ਉਸੇ ਸਮੇਂ ਭਾਈ ਜੋਗਾ ਵਾਪਸ ਮੁੜ ਪਿਆ ਬੜੀ ਸ਼ਰਮ ਆਈ ਘੋੜੇ ਤੇ ਸਵਾਰ ਹੋਇਆ ਆਨੰਦਪੁਰ ਸਾਹਿਬ ਪਹੁੰਚਿਆ ਅੱਗੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਜਦੋਂ ਗਿਆ ਨਾ ਮਰਦਿਆਂ ਨੇਤਰਾਂ ਚ ਲਾਲੀ ਚਿਹਰਾ ਏਦਾਂ ਜਿੱਦਾਂ ਆਰਾਮ ਨਹੀਂ ਕੀਤਾ ਸਾਰੀ ਰਾਤ ਤੇ ਜਾ ਕੇ ਆਂਦਾ ਮਹਾਰਾਜ ਜੀ ਇੱਦਾਂ ਲੱਗਦਾ ਜਿਵੇਂ ਰਾਮ ਨੀ ਕੀਤਾ ਮਰ ਜਾਂਦੇ ਨੇ ਤੇਰੇ ਅਰਗੇ ਰਾਮ ਕਰਨੇ ਨੀ ਦਿੰਦੇ ਤੇਰੇ ਅਰਗੇ ਸਿੱਖ ਭਾਈ ਜੋਗਾ ਥੋੜਾ ਜਿਹਾ ਤੇ ਸਮਝ ਗਿਆ ਫਿਰ ਸਾਰੀ ਸੰਗਤ ਹੀ ਬੈਠੀ ਸੀ ਮਹਾਰਾਜ ਕਹਿੰਦੇ ਜੋਗਿਆ ਤੇਰੇ ਅਰਗਾ ਕੋਈ ਨੀ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆਵਾ ਮਾਨ ਦਿੱਤਾ ਇਹੀ ਮਾਨ ਉਹਨੂੰ ਆਪ ਨੂੰ ਸੀ ਤੇਰੇ ਅਰਗਾ ਕੋਈ ਨੀ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆਵੇ ਚੌੜਾ ਹੋ ਗਿਆ ਮੇਰੀ ਸੋਭਾ ਹੋ ਰਹੀ ਹੈ ਸੰਗਤ ਚ ਨਾਲ ਹੀ ਕਹਿਤਾ ਬਹੁਤਾ ਮਾਨ ਨਾ ਕਰੀ ਐਸਾ ਵੀ ਕੋਈ ਨੀ ਜਿਹੜਾ ਸਾਰੀ ਰਾਤ ਮੈਨੂੰ ਚੌਂਕੀਦਾਰ ਬਣਾ ਕੇ ਖੜਾ ਵੇ ਮਾਨ ਨਾ ਕਰੀ ਉਹ ਜੋਗਿਆ ਜੇ ਪਰਖਣਾ ਹੀ ਸੀ ਕਿਸੇ ਜੰਗ ਵਿੱਚ ਪਰਖ ਲੈਂਦੋ ਕਿਤੇ ਹੋਰ ਪਰਖ ਲੈਂਦੋ ਉਹ ਤੂੰ ਵੇਸ਼ਵਾ ਦੇ ਬੂਹੇ ਕੇ ਖਿਲਾਰ ਦਿੱਤਾ ਮੈਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਆਂਦੇ ਨੇ ਐਵੇਂ ਮਾਨ ਨਾ ਕਰ ਬੈਠੀ ਵੀ ਮੈਂ ਹੀ ਸਿੱਖਾਂ ਉਹ ਲਾਵਾਂ ਛੱਡ ਕੇ ਵਿਚਾਲੇ ਜੇ ਤੂੰ ਆ ਗਿਆ ਮੈਂ ਵੀ ਚੌਂਕੀਦਾਰ ਹੋ ਗਿਆ ਲਾਵਾਂ ਛੱਡ ਕੇ ਵਿਚਾਲੇ ਜੇ ਤੂੰ ਆ ਗਿਆ ਮੈਂ ਵੀ ਚੌਂਕੀਦਾਰ ਹੋ
ਹੋ ਗਿਆ ਕਰ ਲਈ ਵੀ ਮੈਂ ਲਾਵਾਂ ਛੱਡ ਕੇ ਆਇਆ। ਜੇ ਜੋਗਿਆ ਤੂੰ ਲਾਵਾਂ ਛੱਡੀਆਂ ਨੇ, ਅਸੀਂ ਤੇਰੇ ਆਸਤੇ ਚੌਂਕੀਦਾਰ ਬਣ ਕੇ ਖੜੇ। ਜੋਗਾ ਭੱਜ ਕੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਐਡਾ ਪਾਪ ਹੋ ਗਿਆ ਮੇਰੇ ਤੋਂ, ਐਡੀ ਗਲਤੀ। ਮਹਾਰਾਜ ਕਹਿੰਦੇ ਜੋਗਿਆ ਭਾ ਤੇਰੀ ਹਉਮੈ ਕੱਢਣ ਵਾਸਤੇ, ਨਾਲ ਹੀ ਹੰਕਾਰ ਨਾ ਕਰ ਬੈਠੀ, ਮੇਰੇ ਅਰਗਾ ਕੋਈ ਨੀ। ਸਤਸੰਗ ਜੀ ਨਵਾਜਿਆ ਮਹਾਰਾਜ ਨੇ ਆਪਣੇ ਸੇਵਕਾਂ ਨੂੰ, ਉਹ ਗੁਰੂ ਦਾ ਸੀ ਤੇ ਸੱਚੇ ਪਾਤਸ਼ਾਹ ਨੇ ਹਉਮੈ ਤੋਂ ਬਚਾ ਲਿਆ। ਜੇ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਆ, ਸੇਵਾ ਸਿਮਰਨ ਨਾਲ ਜੁੜੇ ਆ ਨਾ, ਤੇ ਮਰਜ ਸਾਨੂੰ ਵੀ ਬਚਾ ਲੈਣਗੇ। ਹਉਮੈ ਦਾ ਰੋਗ ਮਰਜ ਕੱਟਦੇ ਨੇ ਤੇ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ। ਸਤਸੰਗ ਜੀ ਸਾਰੀ ਸੰਗਤ ਨੂੰ ਬੇਨਤੀ ਹੈ, ਜਿੰਨਾ ਚਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਨੇ ਨਾ, ਉਹਨਾਂ ਚਿਰ ਕਿਸੇ ਨੇ ਵੀ ਜਾਣ ਦੀ ਖਿੱਚ ਨਾ ਕਰਨ, ਇਹ ਜ਼ਰੂਰੀ ਬੇਨਤੀ ਹੈ। ਬਸ ਆਪਾਂ ਪੰਜਾਂ ਸੱਤਾਂ ਮਿੰਟਾਂ ਵਿੱਚ ਆਨੰਦ ਸਾਹਿਬ ਪੜ੍ਹਿਆ ਜਾਣਾ, ਫਿਰ ਅਰਦਾਸ ਹੋ ਜਾਣੀ ਹੈ, ਫਿਰ ਹੁਕਮਨਾਮੇ ਸਰਵਣ ਕਰਾਂਗੇ, ਫਿਰ ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਪਿੱਛੇ ਪਿੱਛੇ ਚੱਲ ਜਾਂਗੇ। ਜਿੱਥੇ ਇੰਨਾ ਸਮਾਂ ਬਹਿ ਜਾਂਦੇ ਹਾਂ ਉੱਥੇ ਕਾਲ ਨਾ ਕਰਨੀ। ਗੁਰੂ ਸਾਹਿਬ ਦਾ ਸਤਿਕਾਰ ਆਪਾਂ ਮੁੱਖ ਰੱਖਣਾ। ਬਹੁਤ ਬਹੁਤ ਧੰਨਵਾਦ ਹੈ ਜਿੱਥੇ ਸਾਰੀ ਸੰਗਤ ਦਾ, ਤੇ ਉੱਥੇ ਸਰਦਾਰ ਬਲਵੰਤ ਸਿੰਘ ਜੀ, ਇਹਨਾਂ ਦੇ ਪੁੱਤਰ ਔਰ ਇਹਨਾਂ ਦਾ ਸਾਰਾ ਪਰਿਵਾਰ ਕੈਨੇਡਾ ਤੋਂ ਆਏ ਨੇ, ਇਹਨਾਂ ਦੇ ਬਹੁਤਾ ਉਪਰਾਲੇ ਦਾ ਸਦਕਾ ਸਹਿਯੋਗ ਸਾਰੀ ਸੰਗਤ ਦਾ ਹੈ, ਸਾਰੇ ਇਲਾਕੇ ਦਾ ਹੈ, ਨਗਰ ਜੀਰਖ ਦਾ ਬਹੁਤ ਬਹੁਤ ਉਪਰਾਲਾ ਇਹਨਾਂ ਨੇ ਕੀਤਾ। ਮੇਰੀ ਫਿਰ ਬੇਨਤੀ ਹੈ ਸਾਰੀ ਸੰਗਤ ਨੂੰ, ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਕੋਈ ਵੀ ਜਾਣ ਦੀ ਖੇਚਲਾ ਨਾ ਕਰੇ। ਇਹਨਾਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਕੈਨੇਡਾ ਵਿੱਚ ਵੀ ਹੁਣ ਵੀ ਮਿਲੇ, ਪਿਛਲੇ ਸਾਲ ਵੀ ਮਿਲੇ, ਔਰ ਇੱਥੇ ਵੀ ਕਈ ਕਈ ਵਾਰੀ ਜਾ ਕੇ ਇਹ ਸਮਾਗਮ ਮਹਾਰਾਜ ਨੇ ਬਖਸ਼ਿਆ। ਉਪਰਾਲਾ ਇਹਨਾਂ ਦਾ ਸਾਰੇ ਪਰਿਵਾਰ ਦਾ, ਤੇ ਕਹਿੰਦੇ ਸੀ ਕਿ ਤਿੰਨ ਦਿਨ ਦਾ ਸਮਾਗਮ ਰੱਖਣਾ। ਮੈਂ ਇਹਨਾਂ ਨੂੰ ਅਰਜ਼ ਕੀਤੀ ਸੀ ਆਪਾਂ ਇੱਕ ਦਿਨ ਦਾ ਹੀ ਰੱਖ ਲਓ ਭਾਵੇਂ, ਇੰਨਾ ਟਾਈਮ ਨਹੀਂ। ਉਹ ਫਿਰ ਚਲੋ ਸੱਚੇ ਪਾਤਸ਼ਾਹ ਨੇ ਐਸੀ ਖੇਡ ਵਰਤਾ ਦਿੱਤੀ ਕਿ ਸਮਾਗਮ ਇੱਕੋ ਦਿਨ ਦੀ ਹਾਜ਼ਰੀ ਦਾਸ ਦੀ, ਪਰ ਇਹਨਾਂ ਦੀ ਭਾਵਨਾ ਵੀ ਪੂਰੀ ਹੋ ਗਈ। ਕੱਲ੍ਹ ਵੀ ਦੀਵਾਨ ਲੱਗ ਗਿਆ, ਅੱਜ ਵੀ ਦੋ ਹੋ ਗਏ। ਸੋ ਜਿਵੇਂ ਸੱਚੇ ਪਾਤਸ਼ਾਹ ਦਾ ਹੁਕਮ ਹੈ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਹੋਣਾ ਉਵੇਂ ਹੀ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੱਕੀ। ਜੋ ਵਾਹਿਗੁਰੂ ਨੂੰ ਭਾਉਂਦਾ ਸਤਸੰਗ ਜੀ ਹੁੰਦਾ ਉਸੇ ਤਰ੍ਹਾਂ ਹੀ ਹੈ। ਰਜਾ ਵਿੱਚ ਰਹਿਣਾ ਚਾਹੀਦਾ, ਭਾਣੇ 'ਚ ਰਹਿਣਾ ਚਾਹੀਦਾ। ਅਮਰ ਸ਼ਕਨ ਵਾਲੇ ਵੀਰ ਭਰਾ ਭੈਣਾਂ ਨੂੰ, ਸਭ ਨੂੰ, ਬਜ਼ੁਰਗਾਂ ਨੂੰ ਲੱਖ ਲੱਖ ਵਧਾਈਆਂ। ਚੜ੍ਹਦੀ ਕਲਾ ਵਿੱਚ ਰਹਿਣਾ, ਉੱਚਾ ਸੁੱਚਾ ਆਪਣਾ ਜੀਵਨ ਬਣਾਓ, ਸਾਡੇ ਜੀਵਨ ਵੱਲ ਵੇਖ ਕੇ ਕਿਸੇ ਦਾ ਜੀਵਨ ਬਣੇ। ਸੋ ਕੋਸ਼ਿਸ਼ ਤੇ ਸੀ ਕਿ ਇੱਕ ਦੀਵਾਨ ਵਧਾ ਦਿੱਤਾ ਜਾਏ, ਪਰ ਮਜਬੂਰੀ ਇਹ ਬਣ ਗਈ ਵੀ ਦੋ ਤਿੰਨ ਸਮਾਗਮ ਹਨ ਛੋਟੇ ਛੋਟੇ ਕੱਲ੍ਹ ਦੇ, ਉੱਥੇ ਹਾਜ਼ਰੀਆਂ ਭਰਨੀਆਂ ਜ਼ਰੂਰੀ ਹਨ। ਬਾਕੀ ਆਪਣੇ ਇਲਾਕੇ ਵਿੱਚ ਸ਼ੇਰਗੜ੍ਹ ਚੀਮਾ ਪਿੰਡ ਮਲੇਰਕੋਟਲੇ ਕੋਲ ਪੈਂਦਾ, ਉੱਥੇ 10 ਦਸੰਬਰ ਦਾ ਇੱਕ ਦੀਵਾਨ, 15, 16, 17 ਦੇ ਦੀਵਾਨ ਹਨ ਪਿੰਡ ਪੰਜਰੁੱਖਾਂ ਨੇੜੇ ਜਰਗ। 15, 16, 17 ਦੇ 3 ਦੀਵਾਨ ਹਨ, 18 ਨੂੰ ਬਾਹਰ ਚਲੇ ਜਾਣਾ। 15, 16, 17 ਤੱਕ ਸਮਾਗਮ ਇੱਥੇ ਨੇ ਦਸੰਬਰ। 18, 19, 20 ਮਾਰਚ ਦੇ ਦੀਵਾਨ ਹਨ ਮੰਡੀ ਅਹਿਮਦਗੜ੍ਹ। ਪਹਿਲਾਂ ਫਰਵਰੀ ਵਿੱਚ ਅਨਾਊਂਸ ਕੀਤੇ ਸੀ ਮਲੌਦ, ਪਰ ਇਹ ਦੀਵਾਨ ਅੱਗੇ ਕਰ ਦਿੱਤੇ ਨੇ। 18, 19, 20 ਮਾਰਚ ਦੇ ਮੰਡੀ ਅਹਿਮਦਗੜ੍ਹ ਦੀਵਾਨ ਹਨ, ਉੱਥੇ ਵੀ ਪਹੁੰਚ ਕੇ ਲਾਹਾ ਲੈ ਸਕਦੇ ਹੋ, ਜਿੱਥੇ ਪਤਾ ਲੱਗੇ ਹਾਜ਼ਰੀ ਭਰੋ। ਸਰਬ ਸੰਗਤ ਦਾ ਧੰਨਵਾਦ। ਆਪ ਜੀ ਨੂੰ ਕੋਈ ਸੁਣਾ ਕੀ ਸਕਦਾ, ਤੁਸੀਂ ਤੇ ਖੁਦ ਸੁਣਾਉਣ ਵਾਲੇ ਹੋ। ਬਹੁਤ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ, ਮੈਂ ਇੱਥੇ ਕੋਈ ਸੁਣਾਉਣ ਦੀ ਭਾਵਨਾ ਨਾਲ ਨਹੀਂ ਆਉਂਦਾ ਕਿ ਅਸੀਂ ਕੋਈ ਉਪਦੇਸ਼ ਦੇਣਾ, ਨਹੀਂ, ਸਿਰਫ ਆਪ ਜੀ ਦੇ ਦਰਸ਼ਨ ਕਰਨੇ ਆਈਦਾ ਕਿ ਇੱਥੋਂ ਦੇ ਇਸ ਇਲਾਕੇ ਦੇ ਦਰਸ਼ਨ ਹੀ ਦੁਰਲੱਭ ਨੇ। ਬਾਕੀ ਇਹਨਾਂ ਪਿੰਡਾਂ ਦੇ ਵਿੱਚ ਬਚਪਨ ਵਿੱਚ ਮਹਾਂਪੁਰਸ਼ਾਂ ਕੋਲ ਰਹਿਣ ਕਰਕੇ ਇਹ ਪਿੰਡਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ, ਤੇ ਇੱਥੇ ਸੈਰ ਕਰਨ ਸ਼ਾਮ ਵੇਲੇ ਮਹਾਂਪੁਰਸ਼ ਟਹਿਲਦੇ ਸੀ 1 ਘੰਟਾ 2 ਘੰਟੇ। ਉਹਨਾਂ ਨੇ ਫਿਰ ਉੱਥੋਂ ਸਥਾਨ ਤੋਂ ਚੱਲਣਾ, ਇੱਥੇ ਇੱਕ ਕੱਚਾ ਪਿਆ ਆਉਂਦਾ ਸੀ, ਹੁਣ ਵੀ ਸ਼ਾਇਦ ਆਉਂਦਾ ਹੋਏਗਾ, ਕੱਚਾ ਪਿਆ ਸੀ, ਉਹ ਭੀਖੀ ਤੋਂ ਫਿਰ ਜੀਰਖ ਵੱਲ ਨੂੰ ਆ ਜਾਂਦੇ ਸੀ ਟਹਿਲਦੇ ਅਸਥਾਨ ਤੋਂ, ਤੇ ਉਹ ਭੀਖੀ ਥੋੜ੍ਹਾ ਨਾਲ ਪੈਂਦਾ ਸੀ, ਜੀਰਖ ਦੂਰ ਸੀ, ਇਸ ਕਰਕੇ ਇੱਧਰ ਨੂੰ 3-4 ਕਿਲੋਮੀਟਰ ਰੋਜ਼ ਉਹਨਾਂ ਨੇ ਪੈਦਲ ਚੱਲਣਾ। ਤੇ ਮੈਂ ਉਹਨਾਂ ਦੇ ਨਾਲ ਨਾਲ ਇੱਥੇ ਆਉਂਦਾ ਰਿਹਾ। ਸਾਹਮਣੇ ਪਿੰਡ ਜਦੋਂ ਨਜ਼ਰ ਆ ਜਾਂਦਾ ਸੀ ਨੇੜੇ, ਫਿਰ ਇੱਥੋਂ ਵਾਪਸ ਮੁੜ ਜਾਂਦੇ ਸੀ, ਕਿਉਂਕਿ ਫਿਰ ਸੰਗਤ ਨਮਸਕਾਰ ਕਰਨ ਵਾਲੀ ਹੁੰਦੀ ਸੀ, ਕੋਈ ਨਾ ਕੋਈ ਮਿਲ ਪੈਂਦਾ ਸੀ, ਉਹ ਥੋੜ੍ਹਾ ਜਿਹਾ ਬਚ ਕੇ ਹੀ ਰਹਿੰਦੇ ਸੀ, ਅਤੇ ਮਹਾਂਪੁਰਸ਼ ਫਿਰ ਉੱਥੋਂ ਵਾਪਸ ਮੁੜ ਜਾਂਦੇ ਸੀ। ਅਤੇ ਮੈਂ ਕਈ ਵਾਰੀ ਨਾਲ ਨਾਲ ਟਹਿਲਦਿਆਂ ਮਹਾਂਪੁਰਸ਼ਾਂ ਦੇ ਇੱਥੇ, ਅਤੇ ਚਲੋ ਉਸ ਵੇਲੇ ਪਤਾ ਨਹੀਂ ਸੀ ਵੀ ਕਦੇ ਆ ਵੀ ਰੰਗ ਲੱਗਣੇ ਨੇ, ਪਰ ਹੈ ਉਹਨਾਂ ਦੀਆਂ ਨਜ਼ਰਾਂ ਨਾਲ ਹੀ ਹੈ, ਉਹਨਾਂ ਦੀ ਬਖਸ਼ਿਸ਼ ਹੈ ਮਹਾਂਪੁਰਸ਼ਾਂ ਦੀ, ਉਹਨਾਂ ਦੀ ਸੰਗਤ ਦਾ ਹੀ ਇਹ ਫਲ ਹੈ ਜੋ ਉਹਨਾਂ ਨੇ ਦਾਤ ਦਿੱਤੀ, ਜੋ ਅੱਜ ਤੁਹਾਡੇ ਚਰਨਾਂ 'ਚ ਹਾਜ਼ਰੀ ਭਰੀ ਦੀ ਹੈ। ਇਹ ਸਭ ਸੰਤ ਬਾਬਾ ਕਰਮ ਸਿੰਘ ਮਹਾਂਪੁਰਖਾਂ ਦੀ ਸੰਗਤ ਦਾ ਫਲ ਹੈ, ਉਹਨਾਂ ਦੀ ਬਖਸ਼ਿਸ਼ ਹੈ, ਬੁਲਾ ਕੇ ਆਵਾਜ਼ ਮਾਰ ਕੇ ਕਿਰਪਾ ਕੀਤੀ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਮਨ ਨਾਲ ਉਹਨਾਂ ਨੇ ਜੋੜਿਆ, ਬਾਣੀ ਬਾਣੇ ਨਾਲ ਜੋੜਿਆ, ਸੋ ਉਹਨਾਂ ਦਾ ਦੇਣ ਸਾਰੀ ਜ਼ਿੰਦਗੀ ਕੀ ਇਹ ਇੱਕ ਜੀਵਨ ਕੀ ਸੈਂਕੜੇ ਜਨਮ ਲੈ ਕੇ ਵੀ ਉਹਨਾਂ ਦੇ ਦਰ 'ਤੇ ਝਾੜੂ ਲਾ ਕੇ ਵੀ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਮਹਾਂਪੁਰਸ਼ਾਂ ਨੇ ਬਹੁਤ ਕਿਰਪਾ ਕੀਤੀ ਆ, ਤੁਹਾਡੇ ਇਲਾਕੇ 'ਚ ਬਹੁਤ ਪਿਆਰ ਵਾਲੇ ਭਾਗਾਂ ਵਾਲੇ ਹੋ, ਮਹਾਂਪੁਰਸ਼ਾਂ ਦਾ ਸਥਾਨ ਇੱਥੇ ਨੇੜੇ ਹੀ ਆ। ਬਾਕੀ ਭਾਈ ਗੁਰਮੁਖੋ ਕਈ ਵਾਰੀ ਇਹ ਵੀ ਹੁੰਦਾ ਵੀ ਘਰ ਦਾ ਜੋਗੀ ਜੋਗੜਾ, ਘਰ ਬਾਹਰ ਦਾ ਜੋਗੀ ਸਿੱਧ, ਇਹ ਕੰਮ ਵੀ ਚੱਲਦਾ ਨਾਲ, ਪਰ ਜਿਹੜੇ ਲਾਹਾ ਲੈਣ ਵਾਲੇ ਨੇ ਜਾਂ ਜਿਨ੍ਹਾਂ ਦੇ ਕਰਮਾਂ 'ਚ ਹੁੰਦਾ ਉਹ ਲਾਹਾ ਲੈ ਜਾਂਦੇ ਆ, ਬਾਕੀ ਕਈ ਖਾਲੀ ਰਹਿ ਜਾਂਦੇ ਆ। ਸਾਡਿਆਂ ਕਰਮਾਂ ਵਿੱਚ ਹੀ ਕੋਈ ਫਰਕ ਹੁੰਦਾ, ਸੋ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਬਖਸ਼ਿਸ਼ ਰੱਖਣ। ਤੇ ਆਪ ਜੀ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ, ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਜਥੇ 'ਚ ਬੜੇ ਸਿੰਘ ਸੀ ਜਿਹੜੇ ਬਾਅਦ ਵਿੱਚ ਬੜੇ ਬੜੇ ਮਹਾਂਪੁਰਸ਼ ਬਣੇ। ਸੰਤ ਬਾਬਾ ਕਰਮ ਬਾਬਾ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀਆਂ ਦੇ ਚਰਨਾਂ 'ਚ ਕਿੰਨੇ ਸਾਧੂ ਸੀ, ਵੇਖੋ ਧਿਆਨ ਦਿਓ, ਕਿੰਨੇ ਮਹਾਂਪੁਰਖ ਸਨ ਜਿਹੜੇ ਬਾਅਦ ਵਿੱਚ ਕਈ ਮਹਾਂਪੁਰਸ਼ ਬਣ ਗਏ ਵੱਖੋ ਵੱਖਰੇ ਥਾਵਾਂ 'ਤੇ। ਉਦੋਂ ਤੇ ਸੇਵਾਦਾਰ ਸੀ ਤਾਂ ਸਾਰੇ, ਪਰ ਇੱਕੋ ਇੱਕ ਸੰਤ ਬਾਬਾ ਕਰਮ ਸਿੰਘ ਜੀ ਸਨ ਜਿਹੜੇ ਜਥੇ ਵਿੱਚ ਉਪਦੇਸ਼ ਦੇ ਸਕਦੇ ਸੀ, ਨਹੀਂ ਤੇ ਜਥੇ 'ਚ ਹੁਕਮ ਸੀ ਸਾਰਿਆਂ ਨੂੰ ਕਿ ਧਾਰਨਾ ਪੜ੍ਹੋ, ਪੰਜ ਪੜ੍ਹੋ, ਸੱਤ ਪੜ੍ਹੋ, ਦਸ ਪੜ੍ਹੋ, ਧਾਰਨਾ ਪੜ੍ਹੋ, ਇੱਕ ਇੱਕ ਘੰਟਾ ਪੜ੍ਹੋ ਭਾਵੇਂ, ਪਰ ਉਪਦੇਸ਼ ਕੇਵਲ ਸੰਤ ਮਹਾਰਾਜ ਆਪ ਦਿੰਦੇ ਸੀ। ਪਰ ਸੰਤ ਬਾਬਾ ਕਰਮ ਸਿੰਘ ਜੀ ਜਦੋਂ ਬਾਹਰਲੇ ਦੇਸ਼ਾਂ 'ਚ ਵੀ ਨਾਲ ਜਾਂਦੇ ਰਹੇ ਆ, ਦੋ ਵਾਰੀ ਗਏ ਮਹਾਂਪੁਰਸ਼ਾਂ ਨਾਲ, ਸੰਤ ਮਹਾਰਾਜ ਵੱਡਿਆਂ ਨਾਲ, ਫਿਰ ਸੰਤ ਬਾਬਾ ਕਿਸ਼ਨ ਸਿੰਘ ਜੀ ਨਾਲ ਬਾਹਰ ਗਏ ਇੰਗਲੈਂਡ ਵੀ, ਤੇ ਉਸ ਵੇਲੇ ਕੇਵਲ ਸੰਤ ਬਾਬਾ ਕਰਮ ਸਿੰਘ ਜੀ ਨੂੰ ਹੁਕਮ ਸੀ ਮਹਾਰਾਜ ਵੱਡਿਆਂ ਦਾ ਕਿ ਤੁਸੀਂ ਸੰਗਤ ਵਿੱਚ ਉਪਦੇਸ਼ ਦੇ ਸਕਦੇ ਹੋ, ਭਾਈ ਤੁਸੀਂ ਇਕੱਲੇ। ਉਹ ਕਥਾ ਵੀ ਨਾਲ ਕਰਦੇ ਸੀ, ਕੀਰਤਨ ਵੀ ਕਰਦੇ ਸੀ, ਇਹ ਸੀਡੀਆਂ ਅਜੇ ਵੀ ਰਿਕਾਰਡ ਨੇ, ਮਹਾਰਾਜ ਕੋਲ ਬੈਠੇ ਆ ਤੇ ਉਹ ਕੋਲ ਕਥਾ ਵੀ ਕਰਦੇ ਨੇ ਨਾਲ ਕੀਰਤਨ। ਸੋ ਬਹੁਤ ਮਹਾਂਪੁਰਸ਼ਾਂ ਨੇ ਘਾਲਣਾ ਘਾਲੀ ਆ, ਉਹਨਾਂ ਦੀ ਸੰਗਤ ਕਰਨ ਵਾਲੇ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਜਾਂ ਦਰਸ਼ਨ ਕੀਤੇ ਉਹ ਕਦੇ ਵੀ ਨਹੀਂ ਭੁੱਲ ਸਕਦੇ, ਜਿਨ੍ਹਾਂ ਨੇ ਆਨੰਦ ਲਿਆ ਲੱਗੀਆਂ ਵਾਲੇ ਜਾਣਦੇ ਬੇਦਰਦਾ ਨੂੰ ਕੀ। ਤੇ ਅੱਜ ਵੀ ਹਮੇਸ਼ਾ ਹੀ ਅਰਦਾਸਾਂ ਕਰਦੇ ਰਹੀਦਾ, ਅੱਜ ਭਾਵੇਂ ਤੁਹਾਡਾ ਦਿੱਤਾ ਮਾਣ ਸਤਿਕਾਰ ਬਹੁਤ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਕੋਈ ਐਸੀ ਸਟੇਟ ਨਹੀਂ, ਕੋਈ ਐਸਾ ਜ਼ਿਲ੍ਹਾ ਨਹੀਂ ਜਿੱਥੇ ਇਹਨਾਂ ਤਿੰਨਾਂ ਚਾਰਾਂ ਸਾਲਾਂ 'ਚ ਹਾਜ਼ਰੀ ਨਹੀਂ ਭਰੀ, ਔਰ ਸਭ ਅਸੀਸਾਂ ਬਖਸ਼ਿਸ਼ਾਂ ਤੁਹਾਡੀਆਂ ਹੀ ਨੇ, ਪਰ ਉਹ ਜਿਹੜੀ ਘਾਟ ਆ ਉਹ ਤੇ ਹਮੇਸ਼ਾ ਹੀ ਮਹਿਸੂਸ ਹੁੰਦੀ ਰਹੇਗੀ। ਹਮੇਸ਼ਾ ਹੀ ਅਰਦਾਸਾਂ ਕਰਦੇ ਰਹੀਦਾ, ਕਦੇ ਉਹ ਸਮਾਂ ਆਵੇ, ਕਦੇ ਉਹ ਫਿਰ ਵੀ ਸਮਾਂ ਮਿਲ ਜਾਏਗਾ। ਜਦੋਂ ਉਹਨਾਂ ਦੇ ਦਰਸ਼ਨ ਹੁੰਦੇ ਸੀ ਉਦੋਂ ਤੇ ਬਚਪਨਾ ਸੀ, ਉਦੋਂ ਤੇ ਪਤਾ ਹੀ ਨਹੀਂ ਸੀ ਕਿਸੇ ਗੱਲ, ਉਦੋਂ ਤੇ ਉਹਨਾਂ ਕੋਲੋਂ ਕੁਛ ਮੰਗ ਵੀ ਨਹੀਂ ਸਕਦੇ ਸੀ, ਉਦੋਂ ਤੇ ਬੇਨਤੀ ਵੀ ਨਹੀਂ ਸੀ ਹੁੰਦੀ, ਪਰ ਚਲੋ ਜਦੋਂ ਤੱਕ ਮਾੜੀ ਮੋਟੀ ਸੋਝੀ ਆਈ ਉਦੋਂ ਤੱਕ ਉਹ ਮਹਾਂਪੁਰਸ਼ ਚਲੇ ਗਏ। ਸੋ ਹਮੇਸ਼ਾ ਹੀ ਉਹਨਾਂ ਦੀ ਯਾਦ ਵਿੱਚ ਆਓ, ਮੈਂ ਇੱਕ ਮਿੰਟ ਉਹਨਾਂ ਦੇ ਪਿਆਰ ਵਿੱਚ ਧਾਰਨਾ ਪੜਾਂਗਾ, ਸੰਗਤ ਫਿਰ ਆਨੰਦ ਸਾਹਿਬ ਪੜਾਂਗਾ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ ਮੈਂ, ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ ਮੈਂ, ਤੁਸਾਂ ਦਾ ਜੋੜਾ ਇਹ ਤੋਂ ਨੈਣ ਬਣਾਵਾਂ ਮੈਂ, ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਤੋਂ ਨੈਣ।
ਅੱਖਾਂ ਵਿੱਚ ਸਫੈਦੀ ਆਈ ਤੱਕਦਿਆਂ ਰਾਹ ਤੇਰਾ ਅੱਖਾਂ ਵਿੱਚ ਸਫੈਦੀ ਆਈ ਤੱਕਦਿਆਂ ਰਾਹ
ਪੀਰ ਪ੍ਰਮੁਖੀ ਸੋ ਜਾਣਾ ਜਰੀਆ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਹਮੇਸ਼ਾ ਹੀ ਸਤਸੰਗ ਜੀ ਉਹ ਪਿਆਰ ਵਾਲੀ ਤਾਰ ਹਮੇਸ਼ਾ ਖੜਕਦੀ ਰਹਿਣੀ ਹੈ ਜਿੰਨਾ ਚਿਰ ਇਹ ਸਵਾਸ ਰਹਿਣਗੇ ਸਤਸੰਗਤ ਆਓ ਪਿਆਰ ਵਿੱਚ ਸਾਰੇ ਆਨੰਦ ਸਾਹਿਬ ਚ ਬੋਲੋ ਫਿਰ ਅਰਦਾਸ ਵਿੱਚ ਜੁੜੋ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਜਾਣਾ ਜੀ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਜਿਨ੍ਹਾਂ ਦਾ ਮਨ ਮੰਨੇ ਅੰਮ੍ਰਿਤ ਛਕਣ ਵਾਸਤੇ ਰਾੜਾ ਸਾਹਿਬ ਤੁਹਾਡੇ ਨੇੜੇ ਆ ਹਰ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ ਉੱਥੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਨਹੀਂ ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਉੱਥੇ ਵੀ ਹਰ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ ਉੱਥੇ ਛਕੋ ਜਿੱਥੇ ਮਨ ਮੰਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸਰਵ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਗੱਜ ਕੇ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ
ਪਾਇਆ ਸਹਿਜ ਸੇ ਤੀ ਮਨ ਵਰੀਆਂ
ਰਾਗ ਰਤਨ ਰਵਾਗ ਪਰੀਆਂ ਸ਼ਬਦ ਗਾਵਣ
ਹਰੀ ਕੇਰਾ ਮਨ ਦਿਨੀ ਵਸਾਇਆ
ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮਨ ਮੇਰੀਆ ਤੂੰ ਸਦਾ ਰਹੋ
ਨਾਲ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਮਰਥ ਸੁਆਮੀ ਸੋ ਕਿਉਂ ਮਨ ਹੋ
ਵਿਸਾਰੇ
ਸਾਚੇ ਵੇ ਸਾਹਿਬਾ ਕਿਆ ਨਹੀਂ ਛੱਡਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਮਨ ਵਸਿਆ ਕਹਿਣ ਨਾਨਕ ਸੱਚੇ ਸਾਨ ਕਿਆ ਨਹੀਂ ਛੱਡ ਤੇਰੇ ਸਾਚਾ ਹਰ ਸ਼ਾਂਤ ਸੁਖ ਮਨ ਆਏ ਬਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਣ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤੁਤ ਘਰ ਸੁਪਾਗੈ ਸ਼ਬਦ ਘਰ ਸੁਪਾਗੈ ਸ਼ਬਦ ਵਾਜ ਕਲਾ ਜਿਤ ਕਰ ਤਾਰੀਆਂ ਰੰਗ ਕੀਤ ਪੁਰ ਕਰਮ ਪਾਇਆ ਖੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਸੁਖ ਹੋਆ ਅਨੰਦ ਸੁਣੋ ਵੱਟ ਪਾਗੀ ਹੋ ਸਗਲ ਮਨੋ ਦੁੱਖ ਪੂਰੇ ਦੁੱਖ ਰੋਗ ਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰ ਜਿੰਨੀ ਨਾਮ ਤੇ ਆਇਆ ਹੈ ਮਸਕਤ ਕਾਲ ਨਾਨਕ ਨਾਮ ਚੜ੍ਹਦੀ ਕਲਾ तेरे पाने सरबत दा भला
नानक नाम चढ़दी कला
तेरे पाने सरबत दा भला
बोलो वाहिगुरु जी का खालसा
वाहिगुरु जी की फतेह फतेह
वाहिगुरु जी का
हाँ जी वाहिगुरु जी की फतेह फतेह।